ਵਾਰ 39 ਪੌੜੀ 1 ਦੀ ਕਥਾ ਵਿਆਖਿਆ ਆਰੰਭ ਹੋ ਰਹੀ ਹੈ ਔਰ ਸ਼ੁਰੂਆਤ ਵਿੱਚ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਮੰਗਲਾਚਰਨ ਦੇ ਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਪ੍ਰਭੂ ਦੀ ਵਡਿਆਈ ਕਰ ਰਹੇ ਨੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਵਿੱਚ ਅੰਮ੍ਰਿਤ ਬਚਨ ਉਚਾਰੇ ਉਹਨੂੰ ਵਿਆਖਿਆ ਸਹਿਤ ਮਹਾਨ ਬ੍ਰਹਮ ਗਿਆਨੀ ਤਤ ਦੇਤਾ ਸ਼੍ਰੀਮਾਨ ਭਾਈ ਗੁਰਦਾਸ ਜੀ ਫਰਮਾ ਰਹੇ ਨੇ ਏਕੰਕਾਰ ਇਕਾਂਗ ਲਿਖ ਊੜਾ ਓਅੰਕਾਰ ਲਿਖਾਇਆ ਸਤਨਾਮ ਕਰਤਾ ਪੁਰਖ ਨਿਰਭਉ ਹੋਏ ਨਿਰਵੈਰ ਸਦਾਇਆ ਅਕਾਲ ਮੂਰਤ ਪ੍ਰਤੱਖ ਹੋਏ ਨਾਉ ਅਜੋਨੀ ਸੈ ਭੰਗ ਭਾਇਆ ਗੁਰਪ੍ਰਸਾਦ ਸੋ ਆਦਿ ਸਚ ਜੁਗਹ ਜੁਗੰਤਰ ਹੁੰਦਾ ਆਇਆ ਹੈ ਭੀ ਹੋਸੀ ਸਚ ਨਾਉ ਸਚ ਦਰਸ਼ਨ ਸਤਿਗੁਰੂ ਦਿਖਾਇਆ ਸ਼ਬਦ ਸੁਰਤ ਲੇਵਲੀਨ ਹੋਏ ਗੁਰ ਚੇਲਾ ਪਰਚਾ ਪਰਚਾਇਆ ਗੁਰ ਚੇਲਾ ਰਹਿ ਰਾਸ ਕਰ ਵੀਹ ਇੱਕੀ ਹੀ ਚੜਾਓ ਚੜਾਇਆ ਗੁਰਮੁਖ ਸੁਖ ਫਲ ਅਲੱਖ ਲਿਖਾਇਆ ਗੁਰਮੁਖ ਸੁਖ ਫਲ ਅਲੱਖ ਲਿਖਾਇਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਮੂਲ ਮੰਤਰ ਦੇ ਰੂਪ ਵਿੱਚ ਬਚਨ ਉਚਾਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਸ਼ੁਰੂਆਤ 'ਚ ਜੋ ਉਚਾਰਨ ਕੀਤੇ ਹਨ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪੌੜੀ ਵਿੱਚ ਕਰ ਰਹੇ ਨੇ ਫੁਰਮਾਨ ਕਰਦੇ ਨੇ ਏਕੰਕਾਰ ਇਕਾਂਗ ਲਿਖ ਊੜਾ ਓਅੰਕਾਰ ਲਿਖਾਇਆ ਇੱਕ ਨਿਰੰਕਾਰ ਪਰਮਾਤਮਾ ਦਾ ਇਕਾਂਗ ਸਰੂਪ ਲਿਖ ਕੇ ਸ਼ੁਰੂਆਤ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਕ ਵਾਲਾ ਏਕਾ ਪਾਇਆ ਹੈ ਅਤੇ ਉਸ ਏਕੇ ਦੇ ਨਾਲ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਊੜਾ ਓਅੰਕਾਰ ਲਿਖਾਇਆ ਅਤੇ ਊੜੇ ਤੋਂ ਓਅੰਕਾਰ ਸਤਿਗੁਰੂ ਪਾਤਸ਼ਾਹ ਜੀ ਨੇ ਲਿਖਾ ਦਿੱਤਾ ਸਾਨੂੰ ਦੱਸ ਦਿੱਤਾ ਅਤੇ ਇਸ ਦਾ ਉਚਾਰਨ ਹੈ ਇੱਕ ਓਅੰਕਾਰ ਦੁਨੀਆਂ ਦਾ ਸਾਧ ਸੰਗਤ ਕੋਈ ਐਸਾ ਗ੍ਰੰਥ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਜਿਹੜਾ ਕਿਸੇ ਅੰਕ ਤੋਂ ਸ਼ੁਰੂ ਹੁੰਦਾ ਹੋਵੇ ਅੰਕ ਦਾ ਭਾਵ ਹੈ ਜਿਵੇਂ ਆਪਾਂ 1 2 3 4 ਅੰਕਾਂ ਦੁਆਰਾ ਲਿਖਦੇ ਹਾਂ ਇੱਕ ਇੱਕ ਲਫ਼ਜ਼ ਲਿਖਣ ਦਾ ਈੜੀ ਸਿਹਾਰੀ ਕੱਕਾ ਇੱਕ ਜਾਂ ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ 1 ਕਹਿੰਦੇ ਹਾਂ ਇਸ ਤਰ੍ਹਾਂ O-N-E-1 ਇਹ ਹੁੰਦੇ ਅੱਖਰ ਈੜੀ ਸਿਹਾਰੀ ਕੱਕਾ ਇੱਕ ਇਹ ਹੁੰਦੇ ਅੱਖਰ O-N-E-1 ਇਹ ਹੁੰਦੇ ਅੱਖਰ ਇਸੇ ਤਰ੍ਹਾਂ ਬਾਕੀ ਭਾਸ਼ਾਵਾਂ ਦੇ ਵਿੱਚ ਹੈ ਪਰ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਪਰਮਾਤਮਾ ਵਾਸਤੇ ਵਰਤਿਆ ਇੱਕ ਓਅੰਕਾਰ ਉਹ ਜਿਹੜਾ ਇੱਕ ਸ਼ਬਦ ਹੈ ਉਹ ਈੜੀ ਸਿਹਾਰੀ ਕੱਕਾ ਇੱਕ ਨਹੀਂ ਲਿਖਿਆ ਉਹ ਏਕਾ ਪਾਇਆ ਹੈ ਅੰਕਾਂ ਵਾਲਾ ਏਕਾ ਸਤਿਗੁਰੂ ਪਾਤਸ਼ਾਹ ਜੀ ਦਾ ਭਾਵ ਸੀ ਕਿ ਅਗਰ ਈੜੀ ਸਿਹਾਰੀ ਕੱਕਾ ਇੱਕ ਲਿਖਿਆ ਹੋਵੇ ਤਾਂ ਸੰਸਾਰ ਦੇ ਲੋਕ ਤਰੋੜ ਮਰੋੜ ਕੇ ਵੀ ਉਸਦੇ ਅਰਥ ਕਰ ਸਕਦੇ ਕਿ ਈੜੀ ਦਾ ਅੱਖਰ ਆਹ ਹੈ ਕੱਕਾ ਦਾ ਅਰਥ ਆਹ ਹੈ ਈੜੀ ਅੱਖਰ ਤੋਂ ਆਹ ਭਾਵ ਬਣਦਾ ਹੈ ਜਿਹੜੀ ਈੜੀ ਨੂੰ ਸਿਹਾਰੀ ਲੱਗੀ ਹੈ ਉਸਦਾ ਆਹ ਮਤਲਬ ਬਣਦਾ ਹੈ ਭਾਵ ਤਰੋੜ ਮਰੋੜ ਕੇ ਕਈ ਤਰ੍ਹਾਂ ਦੇ ਅਰਥ ਕੀਤੇ ਜਾ ਸਕਦੇ ਸੀ ਪਰ ਏਕਾ ਜਿਹੜਾ ਸਤਿਗੁਰੂ ਜੀ ਨੇ ਅੰਕ ਵਾਲਾ ਪਾ ਦਿੱਤਾ ਹੈ ਇਸ ਨੂੰ ਕੋਈ ਤਰੋੜਿਆ ਮਰੋੜਿਆ ਨਹੀਂ ਜਾ ਸਕਦਾ ਹੁਣ ਏਕਾ ਪਾ ਦਿੱਤਾ ਇੱਕ ਦਾ ਅਰਥ ਹੈ ਇੱਕ ਸਤਿਗੁਰੂ ਪਾਤਸ਼ਾਹ ਜੀ ਦਾ ਭਾਵ ਕਿ ਉਹ ਨਿਰੰਕਾਰ ਪਰਮਾਤਮਾ ਅਦੁੱਤੀ ਵਾਹਿਗੁਰੂ, ਭਾਵੇਂ ਜਿਤਨੇ ਮਰਜ਼ੀ ਵੱਖ ਵੱਖ ਉਸਦੇ ਨਾਮ ਦੁਨੀਆਂ ਨੇ ਰੱਖੇ ਆ, ਪਰ ਹੈ ਇੱਕ। ਕੂੜੇ ਦਾ ਖੁੱਲ੍ਹਾ ਮੂੰਹ ਰੱਖ ਕੇ ਉਹਨੂੰ ਓਅੰਕਾਰ ਸ਼ਬਦ ਦੇ ਰੂਪ ਵਿੱਚ ਉਚਾਰਨ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸ ਦਿੱਤਾ ਹੈ। ਫਿਰ ਬਚਨ ਆਖੇ ਉਸ ਪਰਮਾਤਮਾ ਦੀ ਵਡਿਆਈ ਵਿੱਚ ਕਿ ਜਿਹੜਾ ਨਿਰੰਕਾਰ ਪਰਮੇਸ਼ਰ ਓਅੰਕਾਰ ਵਾਹਿਗੁਰੂ ਇੱਕ ਹੈ। ਕੈਸਾ ਹੈ ਉਹ, ਕੀ ਹਨ ਉਸਦੇ ਗੁਣ, ਕੀ ਹਨ ਉਸਦੇ ਲੱਛਣ, ਅਤੇ ਕੀ ਹੈ ਉਸਦੀ ਮਹਿਮਾ, ਅਤੇ ਕਿਸ ਤਰ੍ਹਾਂ ਦਾ ਹੈ। ਸਤਨਾਮ ਕਰਤਾ ਪੁਰਖ ਨਿਰਭਉ ਹੋਏ ਨਿਰਵੈਰ ਸਦਾਇਆ। ਸਤਨਾਮ, ਉਸ ਨਿਰੰਕਾਰ ਪਰਮੇਸ਼ਰ ਦਾ ਨਾਮ ਸੱਚਾ ਹੈ, ਭਾਵ ਸਦਾ ਵਾਸਤੇ ਅਬਨਾਸੀ ਹੈ। ਪਰਮੇਸ਼ਰ ਆਪ ਵੀ ਅਬਨਾਸੀ ਹੈ, ਉਸਦਾ ਨਾਮ ਵੀ ਅਬਨਾਸੀ ਹੈ। ਪਰਮੇਸ਼ਰ ਆਪ ਵੀ ਸੱਚ ਸਰੂਪ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਉਸਦਾ ਨਾਮ ਵੀ ਜਿਹੜਾ ਸਤਨਾਮ ਸਦੀਵੀ ਕਾਲ ਵਾਸਤੇ ਅਮਰ ਹੈ, ਅਬਨਾਸੀ ਹੈ। ਕਰਤਾ, ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ, ਜਗਤ ਨੂੰ ਪੈਦਾ ਕਰਨ ਵਾਲਾ ਸਾਰਿਆਂ ਦਾ ਸਿਰਜਣਹਾਰ ਹੈ। ਪੁਰਖ, ਸਿਰਜਣਹਾਰ ਹੀ ਨਹੀਂ ਇਕੱਲਾ, ਸਾਰਿਆਂ ਵਿੱਚ ਵਿਆਪਕ ਵੀ ਹੈ। ਦੁਨੀਆਂ ਵਿੱਚ ਕੋਈ ਚਿੱਤਰਕਾਰ ਕੋਈ ਚਿੱਤਰ ਬਣਾਉਂਦਾ ਹੈ, ਅਤੇ ਉਹ ਜਿਹੜਾ ਚਿੱਤਰਕਾਰ ਹੈ ਉਹ ਚਿੱਤਰ ਦੇ ਵਿੱਚ ਨਹੀਂ ਬੈਠਦਾ, ਆਪਣੀ ਬਣਾਈ ਹੋਈ ਫੋਟੋ ਦੇ ਵਿੱਚ ਨਹੀਂ ਬੈਠਾ ਫੋਟੋ ਬਣਾਉਣ ਵਾਲਾ। ਕਿਸੇ ਮਨੁੱਖ ਦੇ ਪਾਸ ਵੀ ਕੋਈ ਚਿੱਤਰਕਾਰੀ ਦੀ ਕਲਾ ਹੈ, ਉਹ ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ ਬਣਾਉਂਦਾ ਹੈ, ਫੋਟੋਆਂ ਬਣਾਉਂਦਾ ਹੈ, ਸੀਨਰੀਆਂ ਬਣਾਉਂਦਾ ਹੈ, ਪਰ ਉਹ ਬਣਾ ਕੇ ਫੋਟੋ ਬਣਾ ਕੇ ਸੀਨਰੀ ਉਸ ਸੀਨਰੀ ਫੋਟੋ ਵਿੱਚ ਆਪ ਨਹੀਂ ਬੈਠ ਸਕਦਾ, ਆਪ ਵੱਖਰਾ ਹੈ। ਕੰਧ ਦੇ ਉੱਤੇ ਟੰਗ ਕੇ ਫੋਟੋ, ਕੰਧ ਦੇ ਉੱਤੇ ਟੰਗ ਕੇ ਬਣਾਈ ਆਪਣੇ ਹੱਥਾਂ ਦੀ ਸੀਨਰੀ ਦੂਰ ਬੈਠ ਕੇ ਉਸਨੂੰ ਵੇਖਦਾ ਹੈ, ਅਲੱਗ ਹੈ ਉਸਦੇ ਨਾਲੋਂ। ਸੀਨਰੀ ਅਲੱਗ ਹੈ, ਭਾਵ ਜਿਹੜੀ ਫੋਟੋ ਵੱਖਰੀ ਹੈ, ਬਣਾਉਣ ਵਾਲਾ ਚਿੱਤਰਕਾਰ ਵੱਖਰਾ ਹੈ। ਪਰ ਜਿਹੜਾ ਪਰਮਾਤਮਾ ਹੈ ਉਹ ਕਰਤਾ ਦੇ ਨਾਲ ਨਾਲ ਪੁਰਖ ਹੈ। ਕਰਤਾ ਪੁਰਖ, ਕਰਤਾ ਦਾ ਭਾਵ ਸ੍ਰਿਸ਼ਟੀ ਨੂੰ, ਜਗਤ ਨੂੰ ਪੈਦਾ ਕਰਨ ਵਾਲਾ, ਇਹਦੀ ਸਿਰਜਣਾ ਕਰਨ ਵਾਲਾ, ਇਸ ਨੂੰ ਬਣਾਉਣ ਵਾਲਾ ਹੈ, ਅਤੇ ਇਸ ਸ੍ਰਿਸ਼ਟੀ ਨੂੰ ਕਾਇਨਾਤ ਨੂੰ ਸਾਜ ਕੇ ਇਸ ਤੋਂ ਵੱਖਰਾ ਨਹੀਂ ਹੈ, ਇਹਦੇ ਵਿੱਚ ਬੈਠਾ ਹੋਇਆ ਹੈ, ਵਿਆਪਕ ਹੈ ਇਸ ਸੰਸਾਰ ਦੇ ਵਿੱਚ। ਸਭ ਮਹਿ ਜੋਤ, ਜੋਤ ਹੈ ਸੋਏ, ਸੰਤ ਉਹ ਘੱਟ ਘੱਟ ਰਹਿਆ ਸਮਾਇਓ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਹਰ ਘੱਟ ਘੱਟ ਹਰ ਹਿਰਦੇ ਵਿੱਚ, ਹਰ ਥਾਂ ਅਤੇ ਹਰ ਜਰੇ ਜਰੇ ਵਿੱਚ, ਹਰ ਜੀਵ ਦੇ ਵਿੱਚ, ਹਰ ਥਾਂ ਹਰ ਪ੍ਰਾਣੀ ਦੇ ਵਿੱਚ ਸਮਾਇਆ ਹੋਇਆ ਹੈ। ਪੁਰਖ ਦਾ ਅਰਥ ਇਹ ਹੈ, ਨਿਰਭਉ ਹੋਏ ਨਿਰਵੈਰ ਸਦਾਇਆ। ਉਸਨੇ ਆਪਣਾ ਨਾਮ ਕੀ ਰਖਾਇਆ, ਕੀ ਦੁਨੀਆਂ 'ਚ ਆਪਣੇ ਆਪ ਨੂੰ ਸਦਵਾਇਆ, ਨਿਰਭਉ, ਕਿਸੇ ਦਾ ਡਰ ਨਹੀਂ ਰੱਖਦਾ, ਉਸਨੂੰ ਕਿਸੇ ਦਾ ਖੌਫ ਨਹੀਂ ਹੈ। ਡਰ ਹੁੰਦਾ ਆਪਣੇ ਤੋਂ ਵੱਡੇ ਦਾ, ਡਰ ਹੁੰਦਾ ਆਪਣੇ ਤੋਂ ਤਕੜੇ ਦਾ, ਡਰ ਹੁੰਦਾ ਜੇ ਕਿਸੇ ਨਾਲ ਕੋਈ ਵੈਰ ਵਿਰੋਧ ਹੈ। ਪਰਮੇਸ਼ਰ ਦਾ ਨਾ ਕਿਸੇ ਨਾਲ ਕੋਈ ਵੈਰ ਹੈ, ਨਾ ਵਿਰੋਧ ਹੈ, ਨਾ ਹੀ ਪਰਮਾਤਮਾ ਤੋਂ ਕੋਈ ਤਕੜਾ ਹੈ, ਨਾ ਹੀ ਪਰਮੇਸ਼ਰ ਤੋਂ ਕੋਈ ਵੱਡਾ ਜਾਂ ਉਸ ਤੋਂ ਅੱਗੇ ਹੈ ਜਿਸ ਦਾ ਉਸਨੂੰ ਡਰ ਹੋਵੇ। ਇਸ ਲਈ ਉਹ ਸਾਰਿਆਂ ਤੋਂ ਸ਼੍ਰੋਮਣੀ ਹੈ, ਕਿਸੇ ਨਾਲ ਕੋਈ ਵੈਰ ਨਹੀਂ, ਕਿਉਂਕਿ ਨਿਰਵੈਰ ਵੀ ਇਹਨਾਂ ਨਾਲ, ਲੜਾਈ ਝਗੜਾ ਨਹੀਂ, ਇਸ ਲਈ ਕਿਸੇ ਦਾ ਖੌਫ ਨਹੀਂ ਖਾਂਦਾ। ਉਹ ਪਰਮੇਸ਼ਰ ਨਿਰਭਉ ਹੈ। ਨਿਰਭਉ ਦੇ ਨਾਲ ਨਾਲ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਿਰਵੈਰ ਹੈ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੂਲ ਮੰਤਰ 'ਚ ਬਚਨ ਵਰਤੇ ਨਿਰਵੈਰ। ਭਾਈ ਗੁਰਦਾਸ ਜੀ ਕਹਿਣ ਲੱਗੇ ਨਿਰਵੈਰ ਸਦਾਇਆ, ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ, ਉਸਦੇ ਅੰਦਰ ਕੋਈ ਰਾਗ ਨਹੀਂ, ਕੋਈ ਦਵੈਖ ਨਹੀਂ, ਕਿਸੇ ਨਾਲ ਕੋਈ ਈਰਖਾ ਨਹੀਂ, ਕਿਸੇ ਦੇ ਉੱਤੇ ਕੋਈ ਕ੍ਰੋਧ ਨਹੀਂ ਕਰਦਾ। ਇਸ ਲਈ ਜਦੋਂ ਕਿਸੇ ਨਾਲ ਵੈਰ ਹੀ ਨਹੀਂ, ਅੰਦਰ ਦਵੈਸ਼, ਈਰਖਾ, ਹਉਮੇ ਆਦਿਕ ਕੀ ਹੋਣੀ ਹੈ, ਜਦੋਂ ਉਹਦੇ ਅੰਦਰ ਕੋਈ ਰਾਗ, ਦਵੈਸ਼, ਈਰਖਾ, ਹਉਮੇ ਆਦਿਕ ਹੈ ਹੀ ਨਹੀਂ, ਵੈਰ ਕਿਹਦੇ ਨਾਲ ਕਰੇ। ਦੂਸਰੀ ਬਾਤ, ਸਾਰੇ ਦਾ ਸਾਰਾ ਜਗਤ ਤਾਂ ਉਸਨੇ ਆਪ ਪੈਦਾ ਕੀਤਾ ਹੈ। ਕੋਈ ਬਾਪ, ਕੋਈ ਮਾਂ ਆਪਣੇ ਪੁੱਤ ਨਾਲ ਵੈਰ ਰੱਖਦੇ ਨੇ, ਆਪਣੀ ਧੀ ਨਾਲ ਕੋਈ ਵੈਰ ਰੱਖਦਾ, ਆਪਣਾ ਘਰ ਦਾ ਜੰਮਿਆ ਪੁੱਤਰ ਧੀ ਹੋਵੇ ਅਤੇ ਬਾਪ ਆਖੇ ਮੈਂ ਇਸ ਦਾ ਵੈਰੀ ਹਾਂ, ਇਹ ਵੱਖਰੀ ਬਾਤ ਹੈ। ਕਿ ਦੁਸ਼ਟ ਲੋਕ ਹਰਨਾਕਸ਼ ਵਰਗਾ ਆਪਣੀ ਪੂਜਾ ਕਰਾਉਣ ਵਾਸਤੇ ਭਾਵੇਂ ਪ੍ਰਹਿਲਾਦ ਦਾ ਵੈਰੀ ਬਣਿਆ, ਪਰ ਰੱਬ ਦੇ ਵਿੱਚ ਅਤੇ ਹਰਨਾਕਸ਼ ਦੇ ਵਿੱਚ ਇੱਕ ਬਾਤ ਤਾਂ ਨਹੀਂ ਨਾ। ਇਸ ਲਈ ਉਹ ਪਰਮੇਸ਼ਰ ਦੇ ਸਾਰੇ ਪੈਦਾ ਕੀਤੇ, ਉਹ ਸਾਰਿਆਂ ਨੂੰ ਰਿਜ਼ਕ ਦਿੰਦਾ, ਪ੍ਰਤਪਾਲਣਾ ਕਰਦਾ, ਸੰਭਾਲ ਕਰਦਾ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਇਸ ਲਈ ਉਹ ਨਿਰੰਕਾਰ ਪਰਮੇਸ਼ਰ ਕਿਸੇ ਨਾਲ ਕੋਈ ਰੈਕ ਦਵੈਕ ਈਰਖਾ ਨਹੀਂ ਰੱਖਦਾ, ਇਸ ਲਈ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਨਿਰਭਉ ਹੋਣ ਦੇ ਨਾਲ ਨਾਲ ਉਹ ਪਰਮੇਸ਼ਰ ਨਿਰੰਕਾਰ ਪਰਮਾਤਮਾ ਨਿਰਵੈਰ ਵੀ ਹੈ। ਉਹ ਰਾਗ ਦਵੈਸ਼ ਈਰਖਾ ਤੋਂ ਰਹਿਤ ਹੋਣ ਕਰਕੇ, ਇਹਨਾਂ ਸਾਰੇ ਦੀਆਂ ਸਾਰੀਆਂ ਉਪਾਧੀਆਂ ਤੋਂ ਰਹਿਤ ਹੋਣ ਦੇ ਕਾਰਨ ਨਿਰਭਉ ਹੈ, ਨਿਰਵੈਰ ਹੈ। ਅਕਾਲ ਮੂਰਤ ਪ੍ਰਤੱਖ ਹੋਏ ਨਾਉ ਅਜੋਨੀ ਸਹਿ ਭੰਗ ਪਾਇਆ। ਉਸ ਵਾਹਿਗੁਰੂ ਨੂੰ ਪ੍ਰਤੱਖ ਹੋਣ ਕਰਕੇ ਫਿਰ ਅਕਾਲ ਮੂਰਤ ਆਖਦੇ ਹਨ। ਜਿਹੜਾ ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੋਵੇ ਉਹ ਅਕਾਲ ਹੈ। ਅਕਾਲ ਪੁਰਖ ਪਰਮੇਸ਼ਰ ਦਾ ਸਰੂਪ, ਅਕਾਲ ਮੂਰਤ ਦਾ ਅਰਥ ਹੈ ਨਿਰੰਕਾਰ ਪਰਮੇਸ਼ਰ ਦਾ ਸਰੂਪ, ਕਾਲ ਤੋਂ ਰਹਿਤ ਹੈ। ਕਾਲ ਦੇ ਸਾਧ ਸੰਗਤ ਦੋ ਅਰਥ ਹੁੰਦੇ ਨੇ। ਕਾਲ ਦਾ ਅਰਥ ਹੈ ਮੌਤ, ਕਾਲ ਦਾ ਅਰਥ ਹੈ ਸਮਾਂ। ਜਿਹੜਾ ਸਮੇਂ ਦੇ ਪ੍ਰਭਾਵ ਤੋਂ ਅਤੇ ਜਿਹੜਾ ਮੌਤ ਦੇ ਪ੍ਰਭਾਵ ਤੋਂ ਰਹਿਤ ਹੈ। ਜਿਸ ਮਨੁੱਖ ਦਾ ਅੱਜ ਜਨਮ ਹੈ, ਕੱਲ੍ਹ ਨੂੰ ਉਸ ਦਾ ਬਚਪਨਾ ਹੈ, ਫਿਰ ਉਸਦੀ ਜਵਾਨੀ ਹੈ, ਫਿਰ ਉਸਦਾ ਬੁਢੇਪਾ ਹੈ, ਫਿਰ ਮੌਤ ਹੈ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਇਹ ਸਮਾਂ ਹੈ। ਸਮੇਂ ਅਨੁਸਾਰ, ਵਕਤ ਅਨੁਸਾਰ ਕੋਈ ਬਚਪਨ ਵਿੱਚ ਹੈ, ਕੁਝ ਸਾਲ ਗੁਜ਼ਰ ਗਏ ਜਵਾਨੀ ਆ ਗਈ, ਕੁਝ ਹੋਰ ਸਾਲ ਗੁਜ਼ਰੇ ਬੁਢੇਪਾ ਆ ਗਿਆ। ਪਰਮਾਤਮਾ ਨਾ ਕੋਈ ਨੌਜਵਾਨ, ਨਾ ਕੋਈ ਬੁੱਢਾ, ਨਾ ਬੱਚਾ ਹੈ। ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਉਸ ਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਹੈ। ਸਮੇਂ ਅਨੁਸਾਰ ਕੋਈ ਬੰਦਾ ਅਮੀਰ ਹੈ, ਘਾਟਾ ਪੈ ਗਿਆ, ਗਰੀਬ ਹੈ। ਸਮੇਂ ਅਨੁਸਾਰ ਕੋਈ ਬੰਦਾ ਬੜਾ ਬੜਾ ਧੰਨਵਾਨ ਹੈ, ਕਦੇ ਐਸਾ ਵੀ ਸਮਾਂ ਆ ਗਿਆ ਦੂਸਰਿਆਂ ਅੱਗੇ ਹੱਥ ਅੱਡਣ ਦੀ ਬਿਰਤੀ ਆ ਜਾਂਦੀ ਹੈ। ਇਹਨੂੰ ਕਹਿੰਦੇ ਸਮੇਂ ਦੇ ਲੱਛਣ। ਪਰਮੇਸ਼ਰ ਐਸੇ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਪਰਮਾਤਮਾ ਮੌਤ ਤੋਂ ਵੀ ਰਹਿਤ ਹੈ। ਕਾਲ ਦਾ ਅਰਥ ਹੈ ਮੌਤ, ਇਸ ਲਈ ਉਹ ਕਾਲ ਤੋਂ ਰਹਿਤ ਹੈ, ਮਰਦਾ ਨਹੀਂ ਹੈ, ਉਹਨੂੰ ਮੌਤ ਨਹੀਂ ਆਉਂਦੀ, ਸਦੀਵੀ ਕਾਲ ਵਾਸਤੇ ਹੈ। ਭਾਈ ਗੁਰਦਾਸ ਜੀ ਕਹਿੰਦੇ ਉਸ ਦਾ ਨਾਮ ਹੈ ਅਜੂਨੀ। ਉਹ ਸਾਡੇ ਸੰਸਾਰੀਆਂ ਦੀ ਤਰ੍ਹਾਂ ਮਾਂ ਦੇ ਗਰਭ ਵਿੱਚ ਆਣ ਕੇ ਜਨਮ ਨਹੀਂ ਲੈਂਦਾ, ਭਾਵ ਜੂਨ ਤੋਂ ਰਹਿਤ ਹੈ। ਨਾ ਤਿਸ ਬਾਪ ਨਹੀਂ ਤਿਸ ਮਾਇਆ, ਇਹ ਅਪਰੰਪਰ ਹੋਤਾ ਆਇਆ। ਜੇ ਉਸਦਾ ਜਨਮ ਮੰਨਾਂਗੇ ਪਰਮਾਤਮਾ ਦਾ ਕਿ ਉਹ ਜਨਮ ਲੈਂਦਾ ਹੈ, ਫਿਰ ਉਸਦੀ ਕੋਈ ਮਾਂ, ਉਸਦਾ ਕੋਈ ਪਿਤਾ ਵੀ ਮੰਨਣਾ ਪਏਗਾ। ਇਸ ਜਗ੍ਹਾ 'ਤੇ ਉਸਦਾ ਜਨਮ ਹੋਇਆ ਉਹ ਜਗ੍ਹਾ ਵੀ ਮੰਨਣੀ ਪਏਗੀ, ਫਿਰ ਉਹਦੇ ਕੋਈ ਹੋਰ ਭੈਣ ਭਰਾ ਵੀ ਮੰਨਣੇ ਪੈਣਗੇ, ਜਾਂ ਵੀ ਉਹਦੇ ਭੈਣ ਭਰਾ ਨੇ। ਇਸ ਲਈ ਉਹ ਪਰਮਾਤਮਾ ਅਜੂਨੀ ਹੈ, ਜੂਨ ਵਿੱਚ ਨਹੀਂ ਆਉਂਦਾ, ਮਾਂ ਦੇ ਗਰਭ ਵਿੱਚ ਆ ਕੇ ਜਨਮ ਨਹੀਂ ਲੈਂਦਾ, ਅਤੇ ਜੇ ਜਨਮ ਨਹੀਂ ਲੈਂਦਾ ਅਜੂਨੀ ਹੈ। ਇਸ ਦਾ ਭਾਵ ਉਹਦਾ ਕੋਈ ਮਾਤਾ ਪਿਤਾ ਵੀ ਨਹੀਂ ਹੈ, ਤਾਤਾ ਹੈ ਨਾ ਮਾਤਾ ਹੈ, ਜਾਤਾ ਹੈ ਨਾ ਪਾਤਾ ਹੈ। ਜੇ ਉਸਦਾ ਜਨਮ ਹੋਏਗਾ ਉਹਦਾ ਕੋਈ ਮਾਂ ਪਿਓ ਵੀ ਹੋਏਗਾ, ਉਹਦੀ ਕੋਈ ਜਾਤ ਗੋਤ ਵੀ ਹੋਏਗੀ। ਜਦੋਂ ਉਹਦੀ ਕੋਈ ਜਾਤ ਗੋਤ ਹੋਏਗੀ ਫਿਰ ਉਹਦਾ ਬਚਪਨਾ ਵੀ ਹੋਏਗਾ, ਉਹਦੀ ਜਵਾਨੀ ਵੀ ਹੋਏਗੀ, ਉਹਦਾ ਬੁਢੇਪਾ ਵੀ ਹੋਏਗਾ, ਅਤੇ ਜਿਸ ਦਾ ਜਨਮ ਹੋਏਗਾ ਉਹਦੀ ਮੌਤ ਵੀ ਹੋਏਗੀ। ਜਨਮੰਗ ਤਾਂ ਮਰਨੰਗ, ਜਿਸ ਦਾ ਜਨਮ ਹੈ ਉਸਦੀ ਮੌਤ ਹੈ। ਜੋ ਉਪਜੇ ਸੋ ਬਿਨਸ ਹੈ ਪਰੋ ਆਜ ਕਹਿ ਕਾਲ, ਜਿਹੜਾ ਉਪਜਿਆ ਹੈ ਜਨਮਿਆ ਹੈ ਕਦੇ ਮਰੇਗਾ। ਇਸ ਲਈ ਉਹ ਪਰਮਾਤਮਾ ਸਦੀਵੀ ਕਾਲ ਵਾਸਤੇ ਅਵਿਨਾਸੀ ਇਸ ਕਰਕੇ ਹੈ ਕਿਉਂਕਿ ਉਹ ਜਨਮ ਹੀ ਨਹੀਂ ਲੈਂਦਾ। ਤਾਤਾ ਨਾ ਮਾਤਾ, ਤਾਤਾ ਦਾ ਅਰਥ ਪਿਤਾ, ਮਾਤਾ ਦਾ ਅਰਥ ਮਾਂ। ਉਸਦਾ ਨਾ ਕੋਈ ਪਿਤਾ ਹੈ, ਨਾ ਉਸਦੀ ਕੋਈ ਮਾਂ ਹੈ, ਜਾਤਾ ਨਾ ਪਾਤਾ, ਉਸਦੀ ਨਾ ਕੋਈ ਜਾਤ ਹੈ, ਨਾ ਕੋਈ ਗੋਤ ਹੈ। ਸਹਿ ਭੰਗ ਪਾਇਆ, ਭਾਈ ਗੁਰਦਾਸ ਜੀ ਕਹਿੰਦੇ ਨਾਉ ਅਜੂਨੀ ਸਹਿ ਭੰਗ ਪਾਇਆ, ਜਿਸ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਅਜੂਨੀ ਸਹਿ ਭੰਗ। ਸਹਿ ਭੰਗ ਦਾ ਅਰਥ ਸਾਧ ਸੰਗਤ ਹੁੰਦਾ ਹੈ ਸਵੈ ਭੰਗ, ਭਾਵ ਉਚਾਰਨ ਸਹਿ ਭੰਗ ਹੀ ਹੈ, ਪਰ ਇਹ ਲਫਜ਼ ਬਣਿਆ ਸਵੈ। ਸਵੈ ਦਾ ਅਰਥ ਹੁੰਦਾ ਆਪਣਾ ਆਪਾ। ਉਸ ਪਰਮਾਤਮਾ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਸਹਿ ਭੰਗ ਹੈ, ਸੁਤੇ ਸਿੱਧ ਉਹ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੈ। ਉਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਸਾਰੀ ਦੀ ਸਾਰੀ ਦੁਨੀਆ ਸੰਸਾਰ ਕਾਇਨਾਤ ਜਗਤ ਉਸ ਪਰਮੇਸ਼ਰ ਨੇ ਬਣਾਇਆ ਹੈ, ਪਰ ਪਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ। ਉਹ ਪਰਮੇਸ਼ਰ ਕਾਲ ਰਹਿਤ ਅਨਕਾਲ ਸਰੂਪਾ, ਉਹ ਨਿਰੰਕਾਰ ਪਰਮੇਸ਼ਰ ਕਾਲ ਤੋਂ ਰਹਿਤ ਅਤੇ ਨਿਰੰਕਾਰ ਪ੍ਰਭੂ ਪਰਮਾਤਮਾ, ਉਹਦਾ ਜਿਹੜਾ ਸਰੂਪ ਹੈ ਉਹ ਕਾਲ ਦੇ ਵਿੱਚ ਸਮੇਂ ਦੀ ਹੋਂਦ ਵਿੱਚ ਆਉਂਦਾ ਹੀ ਨਹੀਂ ਹੈ। ਸਮੇਂ ਦੀ ਕਦੇ ਹੋਂਦ ਕਦੇ ਅਣਹੋਂਦ, ਕੋਈ ਸਮੇਂ ਅਨੁਸਾਰ ਹੈਗਾ ਆ, ਕੋਈ ਸਮੇਂ ਅਨੁਸਾਰ ਮਰ ਜਾਂਦਾ ਹੈ, ਪਰ ਪਰਮਾਤਮਾ ਸਦੀਵੀ ਕਾਲ ਵਾਸਤੇ ਹੈ, ਕਿਉਂਕਿ ਜਿੱਥੇ ਉਹ ਅਜੂਨੀ ਹੈ, ਜੂਨ ਵਿੱਚ ਨਹੀਂ ਆਉਂਦਾ, ਉੱਥੇ ਸਹਿਪ ਹੰਗ ਆਪਣੇ ਆਪ ਤੋਂ ਸੁਤੇ ਸਿੱਧ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਸੁਆਦ ਸੱਚ ਜੁਗਹਿ ਜੁਗੰਤਰ ਹੁੰਦਾ ਆਇਆ। ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹ ਕਿਸ ਤਰ੍ਹਾਂ ਦਾ ਹੈ? ਗੁਰਪ੍ਰਸਾਦ, ਵਿਦਵਾਨਾਂ ਨੇ ਅਰਥ ਕੀਤਾ ਐਸੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਗੁਰਪ੍ਰਸਾਦ ਦੁਆਰਾ ਹੋ ਸਕਦੀ ਹੈ, ਭਾਵ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਐਸੇ ਨਿਰੰਕਾਰ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਇੱਕ ਵਿਦਵਾਨ ਭਾਈ ਗੁਰਦਾਸ ਜੀ ਦੀ ਜਦੋਂ ਇਸ ਪੌੜੀ ਦੀ ਵਿਚਾਰ ਕਰਦਾ ਹੈ, ਉਹ ਬਚਨ ਕਰਦਾ, ਗੁਰਪ੍ਰਸਾਦ ਸੁਆਦ ਸੱਚ ਜੁਗਹਿ ਜੁਗੰਤਰ ਹੁੰਦਾ ਆਇਆ। ਉਹ ਗੁਰਪ੍ਰਸਾਦ ਦਾ ਅਰਥ ਕਰਦਾ ਹੈ, ਗੁਰ ਦਾ ਅਰਥ ਕਰਦਾ ਹੈ ਵੱਡਾ, ਪ੍ਰਸਾਦ ਦਾ ਅਰਥ ਕਰਦਾ ਹੈ ਕਿਰਪਾ। ਕਹਿਣ ਲੱਗੇ ਉਹ ਪਰਮਾਤਮਾ ਸਾਰਿਆਂ ਨਾਲੋਂ ਵੱਡਾ ਹੈ, ਉਹ ਪਰਮੇਸ਼ਰ ਕਿਰਪਾ ਸਰੂਪ ਹੈ, ਬਖਸ਼ਿਸ਼ ਦਾ ਭੰਡਾਰਾ ਹੈ। ਪਰ ਬਹੁਤੇ ਵਿਦਵਾਨਾਂ ਨੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲਾਚਰਨ ਦੇ ਅਰਥ ਕਰਦੇ ਹਾਂ, ਜਿਵੇਂ ਬਾਣੀ 'ਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਹੁਤ ਵਾਰੀ ਆਇਆ, ਕਿ ਉਹ ਪਰਮਾਤਮਾ ਇੱਕ ਹੈ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ, ਜਾਂ ਸਤਿਗੁਰ ਪ੍ਰਸਾਦ ਸ਼ਬਦ ਵਰਤਦੇ ਹਾਂ, ਸੱਚੇ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਉਹ ਪਰਮੇਸ਼ਰ ਆਦਿ ਸਮੇਂ ਤੋਂ ਹੀ ਕਾਇਮ ਹੈ। ਜਦੋਂ ਪਰਮੇਸ਼ਰ ਨੇ ਅਜੇ ਸ੍ਰਿਸ਼ਟੀ ਨਹੀਂ ਸੀ ਸਾਜੀ, ਸੰਸਾਰ ਉਹਨੇ ਨਹੀਂ ਸੀ ਪੈਦਾ ਕੀਤਾ, ਉਹ ਪਰਮਾਤਮਾ ਉਸ ਵਕਤ ਵੀ ਕਾਇਮ ਸੀ, ਪਰਮੇਸ਼ਰ ਉਸ ਵਕਤ ਵੀ ਸੀ, ਜਿਸ ਨੂੰ ਆਦਿ ਸੱਚ ਆਪਾਂ ਕਹਿੰਦੇ। ਫਿਰ ਉਹਨੇ ਸੰਸਾਰ ਜਗਤ ਬਣਾਇਆ ਅਤੇ ਯੁੱਗਾਂ ਦੀ ਸ਼ੁਰੂਆਤ ਹੋਈ। ਜਦੋਂ ਤੋਂ ਯੁੱਗ ਬਣੇ ਆ, ਇਹ ਸੱਤ ਯੁੱਗ ਹੈ, ਇਹ ਤਰੇਤਾ ਹੈ, ਇਹ ਦੁਆਪਰ ਹੈ, ਇਹ ਕਲਯੁੱਗ ਹੈ, ਉਹ ਯੁੱਗਾਂ ਯੁਗਾਂਤਰਾਂ ਤੋਂ ਨਿਰੰਕਾਰ ਪਰਮੇਸ਼ਰ ਕਾਇਮ ਹੈ, ਸਦੀਵੀ ਕਾਲ ਵਾਸਤੇ ਸੱਚ ਹੈ। ਹੈ ਭੀ ਸੱਚ ਵੀ ਆਖਦੇ, ਹੈ ਭੀ ਅੱਜ ਦੇ ਸਮੇਂ ਵਿੱਚ ਵੀ ਸੱਚ ਹੈ, ਅੱਜ ਵੀ ਉਹ ਕਾਇਮ ਹੈ। ਨਾਨਕ ਹੋਸੀ ਭੀ ਸੱਚ, ਜਿਸ ਨੂੰ ਮੂਲ ਮੰਤਰ ਵਿੱਚ ਪੜ੍ਹਦੇ ਹਾਂ, ਆਉਣ ਵਾਲੇ ਸਮੇਂ ਵਿੱਚ ਨਾਨਕ ਹੋਸੀ ਭੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਸਦਾ ਕਾਇਮ ਅਵਨਾਸੀ ਰਹੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਅਗਲੀ ਤੁਕ ਦੇ ਵਿੱਚ ਫੁਰਮਾਨ ਕਰਦੇ ਨੇ, ਹੈ ਭੀ ਹੋਸੀ ਸੱਚ ਨਾਉ ਸੱਚ ਦਰਸ਼ਨ ਸਤਿਗੁਰੂ ਦਿਖਾਇਆ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਭੀ ਹੋਸੀ ਸੱਚ ਨਾਉ, ਅੱਜ ਵੀ ਹੈ ਉਹ, ਹੋਸੀ ਹੋਵੇਗਾ ਵੀ ਆਉਣ ਵਾਲੇ ਸਮੇਂ ਵਿੱਚ। ਪਰ ਕਹਿਣ ਲੱਗੇ ਸੱਚ ਦਰਸ਼ਨ ਸਤਿਗੁਰੂ ਦਿਖਾਇਆ, ਉਸ ਸੱਚੇ ਪ੍ਰਭੂ ਦਾ ਦੀਦਾਰ, ਉਸ ਸੱਚੇ ਪ੍ਰਭੂ ਦਾ ਸੱਚਾ ਦਰਸ਼ਨ ਮੈਨੂੰ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿਖਾਇਆ ਹੈ। ਇਹ ਮੂਲ ਮੰਤਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਅਤੇ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਉਸ ਪਰਮਾਤਮਾ ਵਾਹਿਗੁਰੂ ਦੇ ਗੁਣ ਹੀ ਤੁਹਾਨੂੰ ਨਹੀਂ ਦੱਸੇ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਉਹ ਰੱਬ ਸਾਕਸ਼ਾਤ ਰੂਪ ਵਿੱਚ ਵਿਖਾਇਆ ਹੈ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਕਿੱਡਾ ਵੱਡਾ ਹੁਣ ਦਾਅਵਾ ਕਰ ਰਹੇ, ਇਹਦਾ ਮਤਲਬ ਭਾਈ ਗੁਰਦਾਸ ਐਸੇ ਮਹਾਨ ਤੱਤ ਬੇਤਾ ਨੇ, ਬ੍ਰਹਮ ਗਿਆਨੀ ਨੇ, ਸਾਧ ਸੰਗਤ ਇਹ ਸੱਚਾਈ ਹੈ, ਭਾਈ ਗੁਰਦਾਸ ਵਰਗੇ ਮਹਾਨ ਗੁਰੂ ਦੇ ਉਹਨਾਂ ਪਿਆਰਿਆਂ ਨੇ ਨਿਰੰਕਾਰ ਪਰਮੇਸ਼ਰ ਦਾ ਪ੍ਰਤੱਖ ਦਰਸ਼ਨ ਕੀਤਾ ਹੈ। ਸਤਿਗੁਰੂ ਜੀ ਦੇ ਦੀਦਾਰ ਵਿੱਚੋਂ ਹੀ ਭਾਵੇਂ ਉਹਨਾਂ ਨੇ ਰੱਬ ਵੇਖਿਆ, ਪਰ ਜਿਵੇਂ ਸਤਿਗੁਰੂ ਨੇ ਬਾਂਹ ਫੜ ਕੇ ਭਾਈ ਗੁਰਦਾਸ ਵਰਗੇ ਮਹਾਨ ਗੁਰਸਿੱਖਾਂ ਦੇ ਸਾਹਮਣੇ ਲਿਆ ਕੇ ਰੱਬ ਨੂੰ ਬਿਠਾ ਦਿੱਤਾ। ਭਾਈ ਗੁਰਦਾਸ ਜੀ ਬਚਨ ਕਹਿੰਦੇ ਸੱਚ ਦਰਸ਼ਨ ਸਤਿਗੁਰੂ ਦਿਖਾਇਆ, ਉਸ ਸੱਚੇ ਪਰਮਾਤਮਾ ਦਾ ਸੱਚਾ ਦਰਸ਼ਨ ਦੀਦਾਰ ਸਾਨੂੰ ਸਾਡੇ ਸਤਿਗੁਰੂ ਨੇ ਦਿਖਾ ਦਿੱਤਾ ਹੈ, ਅਸੀਂ ਰੱਬ ਦਾ ਦਰਸ਼ਨ ਪਾ ਲਿਆ ਹੈ। ਅਤੇ ਪਾਉਣ ਦਾ ਸਾਧਨ, ਹੁਣ ਉਹ ਤੇ ਪਰਮਾਤਮਾ ਦੇ ਸਾਰੇ ਗੁਣ ਸੀਗੇ, ਅਤੇ ਰੱਬ ਦੇ ਦੀਦਾਰ ਰੱਬ ਦਾ ਦਰਸ਼ਨ ਗੁਰੂ ਨੇ ਕਰਾਇਆ, ਪਰ ਸਾਨੂੰ ਕੀ ਮਿਹਨਤ ਮਸ਼ਕਤ ਕਰਨੀ ਪਈ, ਕੀ ਰਹਿਮਤ ਗੁਰੂ ਨੇ ਕੀਤੀ। ਸ਼ਬਦ ਸੁਰਤ ਲੈ ਵਲੀਨ ਹੋਏ ਗੁਰ ਚੇਲਾ ਪਰਚਾ ਪਰਚਾਇਆ। ਜਦੋਂ ਬਿਰਤੀ, ਜਦੋਂ ਸਾਡੀ ਸੁਰਤ ਸ਼ਬਦ ਵਿੱਚ ਲੀਨ ਹੋ ਕੇ, ਕਹਿੰਦੇ ਸ਼ਬਦ ਅਤੇ ਸੁਰਤ ਦੇ ਸੁਮੇਲ ਦੁਆਰਾ ਉਹਦੇ ਚਰਨਾਂ ਵਿੱਚ ਮਗਨ ਹੋ ਕੇ, ਉਹਦੇ ਚਰਨਾਂ ਵਿੱਚ ਮਸਤ ਹੋ ਗਏ, ਤਾਂ ਸਾਧ ਸੰਗਤ ਚੇਲਾ ਗੁਰੂ ਰੂਪ ਅਤੇ ਗੁਰੂ ਚੇਲਾ ਰੂਪ ਹੋ ਗਿਆ। ਗੁਰ ਚੇਲਾ ਪਰਚਾ ਪਰਚਾਇਆ, ਕਹਿੰਦੇ ਗੁਰੂ ਚੇਲੇ ਵਾਲਾ ਪ੍ਰੇਮ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਅੰਦਰ ਪ੍ਰਗਟ ਕੀਤਾ, ਸਾਡੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਦਿੱਤਾ, ਸ਼ਬਦ ਅਤੇ ਸੁਰਤ ਦਾ ਸੁਮੇਲ ਹੋਇਆ, ਐਸੇ ਮਸਤ ਹੋਏ ਉਹਦੀ ਯਾਦ ਵਿੱਚ, ਉਹਦੇ ਚਿੰਤਨ ਵਿੱਚ, ਕਿ ਸਾਕਸ਼ਾਤ ਉਸ ਪਰਮੇਸ਼ਰ ਦਾ ਦਰਸ਼ਨ ਹੋ ਗਿਆ। ਗੁਰ ਚੇਲਾ ਰਹਿ ਰਾਸ ਕਰ ਵੀ ਹੀ ਇੱਕ ਹੀ ਚੜਾਓ ਚੜਾਇਆ। ਬੜੇ ਪਿਆਰੇ ਬਚਨ ਵਰਤੇ, ਕਹਿਣ ਲੱਗੇ ਗੁਰੂ ਤੇ ਚੇਲੇ ਦੀ ਰੋ ਰੀਤ ਕਰਕੇ ਸਤਿਗੁਰੂ ਪਾਤਸ਼ਾਹ ਨੇ ਵੀ ਇੱਕੀ ਭਾਵ ਵੀ ਇੱਕੀ ਭੂਮਿਕਾ ਦਾ ਚੜਾਓ ਚੜਾਇਆ। ਭਾਵ ਵੀ ਇੱਕੀ ਦਾ ਮਤਲਬ ਇਸ ਤਰ੍ਹਾਂ ਹੈ ਕਿ ਸੰਸਾਰਕ ਸੈਂਕੜੇ ਬਿਰਤੀਆਂ ਤੋਂ ਇਸ ਮਨੁੱਖ ਨੂੰ ਹਟਾ ਕੇ ਇਹਦੀ ਬਿਰਤੀ ਨੂੰ ਰੋਕ ਕੇ ਉਸ ਬ੍ਰਹਮਕਾਰ ਪਰਮਾਤਮਾ ਦੀ ਬਿਰਤੀ ਹੀ ਬਣਾ ਦੇ, ਨਿਰੰਕਾਰ ਪਰਮੇਸ਼ਰ ਵਿੱਚ ਬਿਰਤੀ ਜੋੜ ਦਿੱਤੀ। ਆ ਵੀ ਇੱਕੀ ਭਾਵ ਅਨੇਕਾਂ ਪਾਸੇ ਮਨ ਜਿਹੜਾ ਉਹ ਭਟਕਦਾ ਫਿਰਦਾ ਹੈ, ਠੋਕਰਾਂ ਖਾਂਦਾ ਫਿਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਸਾਰਿਆਂ ਪਾਸਿਆਂ ਤੋਂ ਮਨ ਭਟਕਦੇ ਨੂੰ ਹਟਾ ਕੇ ਪਰਮੇਸ਼ਰ ਦੇ ਚਰਨਾਂ ਵਿੱਚ, ਗੁਰੂ ਦੇ ਸ਼ਬਦ ਵਿੱਚ, ਪ੍ਰਭੂ ਦੀ ਯਾਦ, ਪ੍ਰਭੂ ਦੇ ਨਾਮ ਚਿੰਤਨ ਵਿੱਚ ਮੇਰੇ ਸਤਿਗੁਰੂ ਨੇ ਜੋੜਿਆ। ਗੁਰਮੁਖ ਸੁਖ ਫਲ ਅਲੱਖ ਲਖਾਇਆ। ਜਿਹੜੇ ਗੁਰਮੁਖ ਜਾਣੇ, ਜਿਨ੍ਹਾਂ ਨੇ ਆਪਣਾ ਮੁੱਖ ਗੁਰੂ ਵਾਲੇ ਪਾਸੇ ਕੀਤਾ, ਗੁਰਮੁਖ ਸੁਖ ਫਲ ਅਲੱਖ ਲਖਾਇਆ, ਫਿਰ ਸਤਿਗੁਰੂ ਨੇ ਐਸੇ ਗੁਰਮੁਖ ਜਨਾਂ ਤੇ ਬਖਸ਼ਿਸ਼ ਕਰਕੇ ਉਹ ਅਲੱਖ ਪਰਮਾਤਮਾ ਨੂੰ ਲਖਾ ਦਿੱਤਾ ਹੈ ਤੇ ਸੁਖ ਦਾ, ਆਤਮਿਕ ਸੁਖ ਦਾ, ਆਤਮਿਕ ਆਨੰਦ ਦਾ ਫਲ ਗੁਰਸਿੱਖਾਂ ਦੀ ਝੋਲੀ ਵਿੱਚ ਪਾ ਦਿੱਤਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਰਹਿਮਤ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਕਹਿੰਦੇ ਸਾਡੇ ਵਰਗੇ ਵੀ ਗੁਰੂ ਚਰਨਾਂ ਨਾਲ ਜੁੜ ਗਏ, ਭਾਈ ਲਹਿਣੇ ਦੇ ਉੱਤੇ ਬਖਸ਼ਿਸ਼ ਦੀ ਨਜ਼ਰ ਪਾ ਕੇ ਆਪਣੇ ਜੈਸਾ ਬਣਾ ਲਿਆ। ਗੁਰਗੱਦੀ ਬਖਸ਼ਿਸ਼ ਕਰਕੇ ਲਹਿਣੇ ਤੋਂ ਅੰਗਦ ਕੱਟ ਦਿੱਤਾ, ਗੁਰੂ ਅੰਗਦ ਬਣਾ ਦਿੱਤਾ। ਕਹਿਣ ਦਾ ਭਾਵ ਸੁਖ ਫਲ, ਆਤਮਿਕ ਆਨੰਦ, ਆਤਮਿਕ ਸ਼ਾਂਤੀ, ਆਤਮਿਕ ਟਿਕਾ, ਸਦੀਵੀ ਕਾਲ ਦਾ ਖੇੜਾ ਉਸ ਇੱਕ ਓਅੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਨੇ ਸਾਡੀ ਝੋਲੀ ਵਿੱਚ ਪਾ ਦਿੱਤਾ। ਇਹ ਹੈ ਗੁਰਪ੍ਰਸਾਦ, ਭਾਵ ਇਹ ਹੈ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ, ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਗੁਰ ਸ਼ਬਦ ਨਾਮ ਦੀ ਕਮਾਈ ਕਰਨ ਵਾਲੇ ਬਣ ਗਏ, ਉਹ ਪਰਮਾਤਮਾ ਵਿੱਚ ਲੀਨ ਹੋ ਗਏ, ਉਹਨਾਂ ਨੇ ਸਾਕਸ਼ਾਤ ਉਸ ਵਾਹਿਗੁਰੂ ਜੀ ਦਾ ਦਰਸ਼ਨ ਪਾ ਲਿਆ, ਪ੍ਰਭੂ ਦਾ ਦੀਦਾਰ ਕਰ ਲਿਆ ਉਹਨਾਂ ਨੇ। ਬੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਹੋ ਦਿਸੇ ਜਾਹਰਾ। ਉਹਨਾਂ ਨੂੰ ਜ਼ਾਹਰ ਰੂਪ ਦੇ ਵਿੱਚ ਉਹ ਨਿਰੰਕਾਰ ਪਰਮੇਸ਼ਰ ਫਿਰ ਨਜ਼ਰ ਆਉਂਦਾ ਹੈ। ਗੁਰੂ ਸਵਾਰੇ ਸਤਸੰਗੀਓ, ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ 39ਵੀਂ ਪੌੜੀ ਦੂਜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਤੱਕ, ਅਰਥਾਤ ਪੰਜ ਗੁਰੂ ਸਾਹਿਬਾਨਾਂ ਦੀ ਪਾਵਨ ਉਪਮਾ ਵਡਿਆਈ ਕਰਦਿਆਂ, ਕਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜੋਤ ਇਹਨਾਂ ਗੁਰੂ ਸਾਹਿਬਾਨਾਂ ਵਿੱਚ ਵਰਤਦੀ ਰਹੀ, ਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵਿੱਚ ਰੱਬ ਦੀ ਜੋਤ ਵਰਤਦੀ ਰਹੀ। ਗੁਰੂ ਨਾਨਕ ਦੇਵ ਸਾਹਿਬ ਰੱਬੀ ਨੂਰ, ਅਤੇ ਅੱਗਿਓਂ ਫਿਰ ਸਾਰੇ ਦੇ ਸਾਰੇ ਗੁਰੂਆਂ 'ਚੋਂ ਜੋਤ ਗਈ ਅਤੇ ਉਹ ਜੋਤ ਫਿਰ ਰੱਬੀ ਨੂਰ ਹੋ ਕੇ ਵਰਤਦੀ ਰਹੀ। ਫੁਰਮਾਨ ਕਰਦੇ ਨੇ, ਨਿਰੰਕਾਰ ਆਕਾਰ ਕਰ ਏਕੰਕਾਰ ਅਪਾਰ ਸਦਾਇਆ, ਓਅੰਕਾਰ ਆਕਾਰ ਕਰ ਇੱਕ ਕਵਾਓ ਪਸਾਓ ਕਰਾਇਆ, ਪੰਜ ਤੱਤ ਪਰਵਾਨ ਕਰ ਪੰਜ ਮਿੱਤਰ ਪੰਜ ਛਤਰ ਮਿਲਾਇਆ, ਪੰਜੇ ਤਿੰਨ ਅਸਾਧ ਸਾਧ ਸਾਧ ਸਦਾਏ ਸਾਧ ਬਿਰਦਾਇਆ, ਪੰਜੇ ਏਕੰਕਾਰ ਲਿਖ ਅੱਗੋਂ ਪਿੱਛੀ ਸਹਿਸ ਫਲਾਇਆ, ਪੰਜੇ ਅੱਖਰ ਪ੍ਰਧਾਨ ਕਰ ਪਰਮੇਸ਼ਰ ਹੋਏ ਨਾਉ ਤਰਾਇਆ, ਸਤਿਗੁਰ ਨਾਨਕ ਦਿਓ ਹੈ ਗੁਰ ਅੰਗਦ ਅੰਗੋਂ ਉਪਜਾਇਆ, ਅੰਗਦ ਤੇ ਗੁਰ ਅਮਰ ਪਦ ਅੰਮ੍ਰਿਤ ਰਾਮ ਨਾਮ ਗੁਰ ਪਾਇਆ, ਰਾਮਦਾਸ ਗੁਰ ਅਰਜਨ ਛਾਇਆ, ਰਾਮਦਾਸ ਗੁਰ ਅਰਜਨ ਛਾਇਆ। ਬੜੇ ਪਿਆਰੇ ਬਚਨ ਵਰਤੇ, ਨਿਰੰਕਾਰ ਪਰਮੇਸ਼ਰ ਦੀ ਉਸਤਤ ਵੀ ਕੀਤੀ, ਉਸ ਨਿਰੰਕਾਰ ਪਰਮਾਤਮਾ ਨੇ ਕਿਵੇਂ ਕਿਵੇਂ ਦੁਨੀਆਂ ਵਿੱਚ ਜਗਤ ਦੇ ਵਿੱਚ ਸ਼ੁਭ ਗੁਣ ਵੀ ਪੈਦਾ ਕੀਤੇ, ਵਿਕਾਰ ਵੀ ਪੈਦਾ ਕੀਤੇ, ਪੰਜ ਤੱਤ ਪਾ ਕੇ ਉਸ ਨਿਰੰਕਾਰ ਪ੍ਰਭੂ ਨੇ ਸ੍ਰਿਸ਼ਟੀ ਵੀ ਬਣਾਈ, ਪਰ ਉਸ ਨਿਰੰਕਾਰ ਵਾਹਿਗੁਰੂ ਨੇ ਆਪਣੀ ਜੋਤ ਰੱਖ ਕੇ ਗੁਰੂ ਨਾਨਕ ਦੇਵ ਸਾਹਿਬ ਨੂੰ ਵੀ ਜਗਤ ਵਿੱਚ ਭੇਜਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਹ ਪਾਵਨ ਜੋਤ ਗੁਰੂ ਸਾਹਿਬਾਨਾਂ ਵਿੱਚ ਵਰਤੀ। ਪ੍ਰਮਾਣ ਕਰਦੇ ਨੇ ਨਿਰੰਕਾਰ ਆਕਾਰ ਕਰ ਏਕੰਕਾਰ ਅਪਾਰ ਸਦਾਇਆ। ਉਸ ਨਿਰਗੁਣ ਬ੍ਰਹਮ ਪਰਮੇਸ਼ਰ ਨੇ ਆਕਾਰ ਧਾਰ ਕੇ, ਭਾਵ ਏਕੰਕਾਰ ਅਪਾਰ ਰੂਪ ਪਰਮੇਸ਼ਰ ਹੈ ਜਿਹੜਾ, ਉਸਨੇ ਸੰਸਾਰ ਜਗਤ ਦੇ ਵਿੱਚ ਆਕਾਰ ਵੀ ਧਾਰਿਆ, ਭਾਵ ਉਹਨੇ ਸ੍ਰਿਸ਼ਟੀ ਪੈਦਾ ਕੀਤੀ। ਬੜਾ ਚਿਰ ਨਿਰਗੁਣ ਸਰੂਪ ਰਿਹਾ ਹੈ ਉਹ ਪਰਮੇਸ਼ਰ। ਨਿਰਗੁਣ ਦਾ ਅਰਥ ਹੈ ਜਦੋਂ ਪਰਮਾਤਮਾ ਦਾ ਕੋਈ ਰੂਪ ਰੰਗ ਚਿਹਨ ਚੱਕਰ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ, ਇਹ ਪਰਮਾਤਮਾ ਦਾ ਨਿਰਗੁਣ ਸਰੂਪ ਹੈ। ਪਰ ਉਸ ਕਾਦਰ ਨੇ ਜਦੋਂ ਆਪਣੇ ਤੋਂ ਕੁਦਰਤ ਬਣਾਈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ ਦੋਈ ਕੁਦਰਤ ਸਾਜੀਏ, ਕਰ ਆਸਣ ਡਿੱਠੋ ਚਾਓ। ਜਦੋਂ ਉਸ ਨਿਰੰਕਾਰ ਪਰਮੇਸ਼ਰ ਕਾਦਰ ਨੇ ਕੁਦਰਤ ਬਣਾਈ ਤੇ ਕੁਦਰਤ ਦੇ ਵਿੱਚ ਚੌਂਕੜਾ ਲਾ ਕੇ ਬਹਿ ਗਿਆ ਸਭਨਾਂ ਦੇ ਅੰਦਰ, ਤੇ ਸਾਰਿਆਂ ਵਿੱਚੋਂ ਵੀ ਉਹ ਦਿਸਦਾ ਹੈ ਜਦੋਂ ਜਗਤ ਵਿੱਚ ਵੱਸਦਾ ਹੈ, ਉਹ ਸਰਗੁਣ ਸਰੂਪ ਹੈ। ਇਸੇ ਲਈ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚ ਦਾਤਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਵਰਤੇ, ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਨ ਸਕਲੀ ਮੋਹੀ। ਇਸ ਲਈ ਸ਼੍ਰੀਮਾਨ ਭਾਈ ਗੁਰਦਾਸ ਜੀ ਦੂਸਰੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਓਅੰਕਾਰ ਆਕਾਰ ਕਰ ਇੱਕ ਕਵਾਓ ਪਸਾਓ ਕਰਾਇਆ। ਉਸ ਨਿਰੰਕਾਰ ਪਰਮੇਸ਼ੁਰ ਓਅੰਕਾਰ ਵਾਹਿਗੁਰੂ ਨੇ ਆਪਣੇ ਇੱਕ ਸ਼ਬਦ ਤੋਂ, ਆਪਣੇ ਇੱਕ ਬੋਲ ਤੋਂ, ਆਪਣੇ ਇੱਕ ਵਾਕ ਤੋਂ ਇਹ ਸਾਰੇ ਦਾ ਸਾਰਾ ਪਸਾਰਾ ਪਸਾਰ ਦਿੱਤਾ। ਕੀਤਾ ਪਸਾਓ ਇੱਕੋ ਕਵਾਓ, ਭਾਵ ਜਿੰਨਾ ਵੀ ਪਸਾਰਾ ਉਹਨੇ ਪਸਾਰਿਆ ਪਰਮੇਸ਼ੁਰ ਨੇ, ਉਹ ਸ਼ਬਦ ਤੋਂ ਹੀ ਪਸਾਰਿਆ ਹੈ। ਕੀਤਾ ਪਸਾਓ ਏਕੋ ਕਵਾਓ, ਕਵਾਓ ਦਾ ਅਰਥ ਵੀ ਹੁੰਦਾ ਸ਼ਬਦ, ਉਹਦਾ ਨਿਕਲਿਆ ਹੋਇਆ ਵਾਕ, ਉਹਦੇ ਤੋਂ ਹੀ ਜਗਤ ਸਿਰਜਿਆ। ਮਾਰੂ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਆਖੇ ਨੇ, ਉਤ ਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸਾਰੀ ਦੀ ਸਾਰੀ ਉਤਪਤੀ ਵੀ ਸ਼ਬਦ ਦੁਆਰਾ ਉਹਨੇ ਕੀਤੀ ਹੈ, ਸ਼ਬਦ ਦੁਆਰਾ ਹੀ ਫਿਰ ਇਹ ਸਾਰੇ ਦੇ ਸਾਰੇ ਦਾ ਲੈ ਕਰ ਦਿੰਦਾ। ਉਸ ਪ੍ਰਭੂ ਨੇ ਕਾਦਰ ਨੇ ਇਹ ਕੁਦਰਤ ਆਪਣੇ ਸ਼ਬਦ ਤੋਂ ਬਣਾਉਣੀ ਕੀਤੀ ਤੇ ਸਾਰਿਆਂ ਵਿੱਚ ਵਿਆਪਕ ਵੀ ਹੋ ਗਿਆ। ਕੀ ਕੁਛ ਬਣਾਇਆ? ਪੰਜ ਤੱਤ ਪਰਵਾਨ ਕਰ, ਪੰਜ ਮਿੱਤਰ ਪੰਜ ਛਤਰ ਮਿਲਾਇਆ। ਸ੍ਰਿਸ਼ਟੀ ਪੈਦਾ ਕਰਨ ਵਾਸਤੇ ਉਹਨੇ ਪੰਜ ਤੱਤ ਰਚੇ, ਧਰਤੀ ਆਕਾਸ਼ ਹਵਾ ਅੱਗ ਅਤੇ ਪਾਣੀ, ਉਹਦੇ ਨਾਲ ਨਾਲ ਪੰਜ ਮਿੱਤਰ, ਇਸ ਮਨੁੱਖ ਦੇ ਪੰਜ ਗੁਣ ਪੰਜ ਮਿੱਤਰ ਬਣਾ ਦਿੱਤੇ, ਸੱਤ ਸੰਤੋਖ ਦਇਆ ਧਰਮ ਤੇ ਧੀਰਜ। ਪੰਜ ਸ਼ਤਰੂ ਮਿਲਾਇਆ, ਕਹਿੰਦੇ ਪੰਜ ਸ਼ਤਰੂ ਵੀ ਪੈਦਾ ਕਰ ਦਿੱਤੇ, ਦੁਸ਼ਮਣ ਵੀ ਇਹਦੇ ਆਤਮਿਕ ਜੀਵਨ ਨੂੰ ਨਾਸ਼ ਕਰਨ ਵਾਲੇ, ਮਨੁੱਖ ਦੇ ਜੀਵਨ ਨੂੰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹਨੇ ਇਹ ਵਿਕਾਰ ਵੀ ਪੈਦਾ ਕਰ ਦਿੱਤੇ। ਉਸ ਤੋਂ ਬਾਅਦ ਪੰਜੇ ਤਿੰਨ ਅਸਾਧ ਸਾਧ, ਸਾਧ ਸਦਾਏ ਸਾਧ ਬਿਰਦਾਇਆ। ਪੰਜ ਸ਼ਤਰੂ, ਭਾਵ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ, ਤੇ ਮਾਇਆ ਦੇ ਤਿੰਨ ਗੁਣ, ਰਜੋ ਗੁਣ ਸਤੋ ਗੁਣ ਤਮੋ ਗੁਣ, ਇਹ ਰਾਜ ਕਾਮ ਤੇ ਸੱਤ, ਇਹ ਤਿੰਨ ਦੇ ਤਿੰਨ ਗੁਣ ਵੀ ਉਸ ਨਿਰੰਕਾਰ ਪਰਮੇਸ਼ਰ ਨੇ ਪੈਦਾ ਕਰਕੇ ਸੰਸਾਰ ਜਗਤ ਦੀ ਸਿਰਜਣਾ ਕਰ ਦਿੱਤੀ। ਪੰਜੇ ਤਿੰਨ ਅਸਾਧ ਸਾਧ, ਸਾਧ ਸਦਾਏ ਸਾਧ ਬਿਰਦਾਇਆ। ਹੁਣ ਖਿਆਲ ਕਰਿਓ ਜੀ, ਕਹਿਣ ਲੱਗੇ ਜਿਹੜੇ ਲੋਕ ਇਸ ਧਰਤੀ ਤੇ ਆ ਕੇ ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਅੱਗੇ ਜਾਣਗੇ, ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ, ਤੇ ਜਿਹੜੇ ਪੰਜਾਂ ਵਿਕਾਰਾਂ ਤੋਂ ਸ਼ਤਰੂਆਂ ਤੋਂ ਦੁਸ਼ਮਣਾਂ ਤੋਂ ਅੱਗੇ ਜਾਣਗੇ, ਜਿਹੜੇ ਇਹਨਾਂ ਨੂੰ ਸਾਧ ਲੈਣਗੇ ਜਿੱਤ ਲੈਣਗੇ, ਉਹ ਸੰਤ ਰੂਪ ਤੇ ਸਾਧ ਰੂਪ ਹੋ ਜਾਣਗੇ, ਉਹ ਪਰਮੇਸ਼ੁਰ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਣਗੇ, ਤੇ ਉਹ ਫਿਰ ਸਾਧੂ ਜਨ ਨਿਰੰਕਾਰ ਪਰਮੇਸ਼ੁਰ ਵਿੱਚ ਅਭੇਦਤਾ ਪ੍ਰਾਪਤ ਕਰ ਲੈਣਗੇ। ਇਹ ਨਿਰੰਕਾਰ ਦਾ ਬਿਰਧ ਹੈ, ਸੁਭਾਅ ਹੈ ਕਿ ਜਿਹੜੇ ਵਿਕਾਰਾਂ ਨੂੰ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਾਧ ਕੇ ਵਸ ਵਿੱਚ ਕਰ ਲੈਂਦੇ ਨੇ, ਉਹਨਾਂ ਨੂੰ ਪਰਮੇਸ਼ੁਰ ਆਪਣੇ ਚਰਨਾਂ ਵਿੱਚ ਥਾਂ ਦੇ ਦਿੰਦਾ, ਪ੍ਰਵਾਨ ਕਰ ਲੈਂਦਾ ਹੈ। ਪੰਜੇ ਏਕੰਕਾਰ ਲਿਖ ਅੱਗੋਂ ਪਿੱਛੀ ਸਹਿਸ ਫਲਾਇਆ। ਕਹਿਣ ਲੱਗੇ ਪੰਜੇ ਏਕੰਕਾਰ ਲਿਖ, ਪੰਜਾਂ ਸਤਿਗੁਰਾਂ ਨੇ ਹੀ ਭਾਵ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਤੱਕ, ਕਿਉਂਕਿ ਇਹ ਜਿਹੜੀ ਪੌੜੀ ਹੈ ਨਾ ਸਤਸੰਗ, ਇਹਦੇ ਵਿੱਚ ਪੰਜਾਂ ਗੁਰੂਆਂ ਦੀ ਵਡਿਆਈ ਕਰ ਰਹੇ। ਕਹਿੰਦੇ ਪੰਜਾਂ ਸਤਿਗੁਰਾਂ ਨੇ ਏਕੰਕਾਰ ਪਰਮਾਤਮਾ ਦਾ ਸਰੂਪ ਲਿਖ ਕੇ ਪਰਮਾਤਮਾ ਦੀ ਬਾਣੀ ਨੂੰ ਗਾਇਨ ਕੀਤਾ ਹੈ, ਅਤੇ ਸਾਰਿਆਂ ਨੇ ਅੱਗੋਂ ਪਿੱਛੀ, ਅੱਗੋਂ ਪਿੱਛੀ ਦਾ ਭਾਵ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੋਏ ਸਤਿਗੁਰੂ, ਫਿਰ ਉਹਨਾਂ ਤੋਂ ਪਿੱਛੋਂ ਗੁਰੂ ਅੰਗਦ ਦੇਵ ਜੀ ਹੋਏ, ਗੁਰੂ ਅੰਗਦ ਦੇਵ ਜੀ ਤੋਂ ਪਿੱਛੋਂ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਤੋਂ ਪਿੱਛੋਂ ਫਿਰ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਪਿੱਛੋਂ ਉਹਨਾਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ। ਕਹਿਣ ਲੱਗੇ ਅੱਗੋਂ ਪਿੱਛੀ, ਭਾਵ ਹਜ਼ਾਰਾਂ ਗੁਣਾ ਫਲ ਉਹਨਾਂ ਨੇ ਸੰਸਾਰ ਜਗਤ ਨੂੰ ਦਿੱਤਾ, ਹਜ਼ਾਰਾਂ ਬਖਸ਼ਿਸ਼ਾਂ ਬੇਅੰਤ ਰਹਿਮਤਾਂ ਸੰਸਾਰ ਦੇ ਲੋਕਾਂ ਤੇ ਗੁਰੂ ਸਾਹਿਬਾਨਾਂ ਜੀ ਨੇ ਕੀਤੀਆਂ ਉਸ ਨਿਰੰਕਾਰ ਪਰਮਾਤਮਾ ਦੀ ਬਾਣੀ ਦੁਆਰਾ, ਸ਼ਬਦ ਦੁਆਰਾ। ਪੰਜੇ ਅੱਖਰ ਪ੍ਰਧਾਨ ਕਰ ਪਰਮੇਸ਼ਰ ਹੋਏ ਨਾਉ ਤਰਾਇਆ। ਇਹ ਪੰਜ ਅੱਖਰ ਸਤਿਗੁਰੂ ਪਾਤਸ਼ਾਹ ਜੀ ਦੇ ਵਿੱਚ ਪ੍ਰਧਾਨ ਰਹੇ। ਕਿਹੜੇ ਪੰਜ ਅੱਖਰ? ਪਰਮੇਸ਼ਰ। ਇਹ ਪੰਜ ਅੱਖਰ ਨੇ ਪਾਪਾ, ਰਾਰਾ, ਮੰਮਾ, ਸੱਸਾ, ਸੱਸੇ ਦੇ ਪੈਰ ਚ ਬਿੰਦੀ ਹੈ ਤੇ ਰਾਰਾ, ਪਰਮੇਸ਼ਰ। ਇਹ ਪੰਜੇ ਦੇ ਪੰਜੇ ਗੁਰੂ ਸਾਹਿਬਾਨ ਪਰਮੇਸ਼ਰ ਸਰੂਪ ਹੀ ਰਹੇ, ਪਰਮੇਸ਼ਰ ਸਰੂਪ ਹੋ ਕੇ ਸੰਸਾਰ ਜਗਤ ਵਿੱਚ ਵਰਤਦੇ ਰਹੇ। ਪਰਮੇਸ਼ਰ ਹੋਏ ਨਾਉ ਤਰਾਇਆ, ਪੰਜ ਗੁਰੂ ਪ੍ਰਧਾਨ ਕਰਕੇ ਉਸ ਨਿਰੰਕਾਰ ਵਾਹਿਗੁਰੂ ਨੇ, ਪਰਮੇਸ਼ਰ ਨੇ ਆਪ ਹੀ ਆਪਣਾ ਆਪਾ ਇਹਨਾਂ ਦੇ ਅੰਦਰ ਰੱਖ ਕੇ ਵੱਖ ਵੱਖ ਨਾਉ ਤਰਾਇਆ। ਇਹ ਗੁਰੂ ਨਾਨਕ ਦੇਵ ਜੀ, ਇਹ ਗੁਰੂ ਅੰਗਦ ਦੇਵ ਜੀ, ਇਹ ਗੁਰੂ ਅਮਰਦਾਸ ਜੀ, ਇਹ ਗੁਰੂ ਰਾਮਦਾਸ ਮਹਾਰਾਜ ਜੀ, ਇਹ ਗੁਰੂ ਅਰਜਨ ਦੇਵ ਸਾਹਿਬ ਜੀ। ਨਾਮ ਵੱਖ ਵੱਖ ਨੇ ਪਰ ਜੋਤ ਇੱਕ ਪਰਮਾਤਮਾ ਦੀ। ਇੱਥੇ ਭਾਈ ਗੁਰਦਾਸ ਜੀ ਸਾਰਿਆਂ ਨੂੰ ਪਰਮਾਤਮਾ ਦੀ ਜੋਤ ਦੱਸ ਰਹੇ ਨੇ। ਇੱਥੇ ਸਾਧ ਸੰਗਤ ਬੇਨਤੀ ਕਰਦੇ ਹਾਂ, ਜਿਵੇਂ ਅੱਜ ਆਪਾਂ ਸਾਰੇ ਗੁਰੂ ਸਾਹਿਬਾਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਆਖਦੇ ਹਾਂ, ਪਰ ਭਾਈ ਗੁਰਦਾਸ ਜੀ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਰਮੇਸ਼ਰ ਦੀ ਜੋਤ ਨੇ, ਤੇ ਉਹ ਹੀ ਜੋਤ ਗੁਰੂ ਨਾਨਕ ਦੇਵ ਸਾਹਿਬ ਤੋਂ ਸਾਰਿਆਂ ਵਿੱਚ ਵਰਤ ਰਹੀ। ਜਿਵੇਂ ਹੁਣ ਇਹਨਾਂ ਪੰਜਾਂ ਦਾ ਜ਼ਿਕਰ ਕਰ ਦਿੱਤਾ ਭਾਈ ਗੁਰਦਾਸ ਜੀ ਨੇ, ਕਹਿਣ ਲੱਗੇ ਉਸੇ ਤਰ੍ਹਾਂ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਦਾਸ ਬੇਨਤੀ ਕਰਦੇ, ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਉਹ ਪਰਮੇਸ਼ਰ ਦੀ ਜੋਤ ਵਰਤੀ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਵਿੱਚ ਉਹ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਦੀ ਜੋਤ ਸੁਭਾਏਮਾਨ ਹੋਈ। ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਉਹ ਜੋਤ ਨੇ ਆਪਣੇ ਕੌਤਕ ਸੰਸਾਰ ਜਗਤ ਵਿੱਚ ਕੀਤੇ, ਦੁਨੀਆਂ ਦੇ ਪਸਾਰੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਰੂਪ ਵਿੱਚ ਉਹ ਜੋਤ ਵਰਤੀ ਤੇ ਦੁਨੀਆਂ ਨੂੰ ਤਾਰਿਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਉਹ ਜੋਤ ਆਈ, ਦੁਨੀਆਂ ਨੂੰ ਤਾਰਨਾ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਹੀ ਉਹ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਵਿੱਚ ਧਰੀ, ਸੰਸਾਰ ਤੇ ਬੇਅੰਤ ਪਾਰੋਪਕਾਰ ਕਰਕੇ ਅਤੇ ਬੇਅੰਤ ਸ਼ਹਾਦਤਾਂ, ਪਰਿਵਾਰ ਦੀਆਂ ਤੇ ਸਿੰਘਾਂ ਦੀਆਂ ਸ਼ਹਾਦਤਾਂ ਦੇ ਕੇ ਇਸ ਸਿੱਖੀ ਦੀਆਂ ਜੜ੍ਹਾਂ ਨੂੰ ਹੋਰ ਡੂੰਘੀਆਂ ਕਰ ਬੇਅੰਤ ਲੋਕਾਂ ਨੂੰ ਸੰਸਾਰ ਭਾਵ ਸਾਗਰ ਤੋਂ ਤਾਰਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਬਾਅਦ ਉਹੀ ਉਹੀ ਜੋਤ ਗੁਰੂ ਕਲਗੀਧਰ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਰੱਖੀ, ਜੋ ਅੱਜ ਪ੍ਰਤੱਖ ਗੁਰੂ ਹਨ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਜਿਹੜੇ ਬਚਨ ਵਰਤੇ ਨੇ, ਉਹ ਕਹਿ ਰਹੇ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਭਾਵੇਂ ਗੁਰੂ ਸਾਹਿਬਾਨਾਂ 'ਚ ਵਰਤਦੀ ਹੈ, ਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਰਮੇਸ਼ਰ ਸਰੂਪ ਨੇ, ਪਰਮਾਤਮਾ ਸਰੂਪ ਨੇ। ਅਤੇ ਜੇ ਪਰਮਾਤਮਾ ਸਰੂਪ, ਪ੍ਰਭੂ ਸਰੂਪ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਅਤੇ ਉਸੇ ਪ੍ਰਭੂ ਦਾ ਸਰੂਪ ਹੀ ਸਾਰੇ ਦੇ ਸਾਰੇ ਬਾਕੀ ਗੁਰੂ ਸਾਹਿਬਾਨ ਨੇ। ਜਿਉਂ ਜਿਉਂ ਜੋਤ ਅੱਗੇ ਗਈ, ਉਹ ਪਰਮੇਸ਼ਰ ਸਰੂਪ ਹੁੰਦੇ ਗਏ। ਅੱਜ ਇਸੇ ਲਈ ਗੁਰੂ ਨਾਨਕ ਦੇਵ ਗੋਬਿੰਦ ਰੂਪ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਪੜ੍ਹਦੇ ਹਾਂ, ਅਤੇ ਗੁਰਬਾਣੀ ਦੇ ਬਾਰੇ 'ਚ ਆਪਾਂ ਆਖਦੇ ਹਾਂ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪਰਮੇਸ਼ਰ ਸਰੂਪ ਹੈ, ਨਿਰੰਕਾਰ ਸਰੂਪ ਹੈ। ਗੁਰੂ ਗ੍ਰੰਥ ਸਾਹਿਬ ਪਾਸ ਜਦੋਂ ਆਉਂਦੇ ਹਾਂ, ਅਗਰ ਸਾਡੇ ਕੋਲ ਗਿਆਨ ਦੀਆਂ ਅੱਖਾਂ, ਸ਼ਰਧਾ ਦੀਆਂ ਅੱਖਾਂ, ਪ੍ਰੇਮ, ਪ੍ਰਤੀਤ, ਭਰੋਸੇ, ਵਿਸ਼ਵਾਸ ਅਤੇ ਨਿਸ਼ਚੇ ਦੀਆਂ ਅੱਖੀਆਂ ਹੋਣ, ਸੱਚ ਜਾਣਨਾ ਪਿਆਰਿਓ, ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿਰੰਕਾਰ ਪ੍ਰਭੂ ਦਾ ਦੀਦਾਰ ਕੀਤਾ ਜਾ ਸਕਦਾ ਹੈ। ਦੱਸ ਰਹੇ ਨੇ ਭਾਈ ਗੁਰਦਾਸ ਜੀ ਅਗਲੀਆਂ ਪੰਕਤੀਆਂ ਚ ਸਤਿਗੁਰ ਨਾਨਕ ਦਿਓ ਹੈ ਗੁਰ ਅੰਗਦ ਅੰਗੋਂ ਉਪਜਾਇਆ। ਪਹਿਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ, ਸਤਿਗੁਰ ਨਾਨਕ ਦਿਓ ਹੈ। ਪਹਿਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਸਰੂਪ ਨੇ, ਜਿਨ੍ਹਾਂ ਨੇ ਗੁਰੂ ਅੰਗਦ ਨੂੰ ਆਪਣੇ ਅੰਗ ਤੋਂ ਹੀ ਉਤਪਤ ਕੀਤਾ ਹੈ। ਭਾਵ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਇੱਕ ਅੰਗ, ਜਿਵੇਂ ਉਹਨਾਂ ਦਾ ਹੀ ਪੂਰਨ ਤੌਰ ਤੇ ਇੱਕ ਹਿੱਸਾ ਨੇ। ਆਪਣੇ ਆਪ ਤੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਜਿਵੇਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਹੈ, ਉਹਨਾਂ ਦੇ ਅੰਦਰ ਆਪਣੀ ਜੋਤ ਧਰੀ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਅੰਗਦ ਤੇ ਗੁਰ ਅਮਰ ਪਦ ਅੰਮ੍ਰਿਤ ਰਾਮ ਨਾਮ ਗੁਰ ਭਾਇਆ। ਫਿਰ ਗੁਰੂ ਅੰਗਦ ਦੇਵ ਸਾਹਿਬ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅੰਮ੍ਰਿਤ ਰਸ ਸੰਸਾਰ ਦੇ ਲੋਕਾਂ ਨੂੰ ਦਿੱਤਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਥਾਪਣਾ ਕੀਤਾ। ਗੁਰੂ ਰਾਮਦਾਸ ਮਹਾਰਾਜ ਸ੍ਰੀ ਗੁਰੂ ਅਮਰਦਾਸ ਦਾਤਾ ਜੀ ਨੂੰ ਭਾ ਗਏ, ਚੰਗੇ ਲੱਗ ਗਏ, ਪ੍ਰਵਾਨ ਹੋ ਗਏ। ਫਿਰ ਗੁਰੂ ਨਾਨਕ ਦੇਵ ਸਾਹਿਬ ਦੀ ਗੁਰਗੱਦੀ ਤੇ ਚੌਥਾ ਪਾਤਸ਼ਾਹ ਬਣ ਧੰਨ ਗੁਰੂ ਰਾਮਦਾਸ ਸਾਹਿਬ ਸੁਭਾਇਮਾਨ ਹੋਏ। ਰਾਮਦਾਸ ਗੁਰ ਅਰਜਨ ਛਾਇਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਛਾਇਆ ਦਾ ਭਾਵ ਬਿਰਾਜਮਾਨ ਹੋਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਿਰਾਜਮਾਨ ਹੋਏ, ਉਹੀ ਉਹ ਜੋਤ ਲਗਾਤਾਰ ਚੱਲਦੀ ਚੱਲਦੀ, ਜਿਵੇਂ ਦਾਸ ਨੇ ਹੁਣੇ ਪਹਿਲਾਂ ਬੇਨਤੀ ਕੀਤੀ ਹੈ, ਉਹ ਜੋਤ ਚੱਲਦੀ ਚੱਲਦੀ ਦਸਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਵਿੱਚ ਗਈ ਗੁਰੂ ਸਾਹਿਬਾਨਾਂ ਤੋਂ, ਅੱਜ ਸਾਕਸ਼ਾਤ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਪਰਮੇਸ਼ਰ ਸਰੂਪ ਹਨ, ਜਿਹੜੇ ਸੰਸਾਰ ਜਗਤ ਦਾ ਅੱਜ ਉਧਾਰ ਕਰ ਰਹੇ ਨੇ, ਦੁਨੀਆ ਨੂੰ ਸੰਸਾਰ ਦੇ ਜੀਵਾਂ ਨੂੰ ਮੇਰੇ ਸਤਿਗੁਰੂ ਸ਼ਹਿਨਸ਼ਾਹ ਭਾਵ ਸਾਗਰ ਤੋਂ ਪਾਰਦੇ ਹਨ।